أعوذ بالله من الشيطان الرجيم. بسم الله الرحمن الرحيم.
الحمد لله رب العالمين، والصلاة والسلام على حبيبه محمد وآله وصحبه أجمعين. أعوذ بالله من الشيطان الرجيم. بسم الله الرحمن الرحيم. قل إن تخفوا ما في صدوركم أو تبدوه يعلمه الله ويعلم ما في السماوات وما في الأرض والله على كل شيء قدير. يوم تجد كل نفس ما عملت من خير محضرا وما عملت من سوء تود لو أن بينها وبينه أمدا بعيدا ويحذركم الله نفسه والله رؤوف بالعباد. اللهم سبحانك لا علم لنا إلا ما علمتنا إنك أنت العليم الحكيم. مولاي صل وسلم دائما أبدا على حبيبك من زانت به الأسر. معاشرے دی اصلاح اور قانون دا نفاذ، حق و انصاف دی ادائیگی، یہ ساری چیزاں اپنی جگہ، عدالتاں انصاف مہیا کر رہی ہوں تو قوم دی زندگی دے اس تے مدار ہوندا. قرآن کریم نے دسیا وَلَكُمْ فِي الْقِصَاصِ حَيَاةٌ يَا أُولِي الْأَلْبَابِ، کہ اے سمجھدار لوگو، انصاف اور قصاص دے اندر تہاڈی قومی زندگی ہے، حیات ہے. لیکن جتنا بھی کوئی اچھا قانون بنا لے اور اس میں بہت اچھی طرح نافذ بھی کرے، عامۃ الناس دی اصلاح صرف قانون نہیں کر سکتا. اس دے واسطے دو چیزاں ضروری ہیں. بنیادی طور تے اس دا عقیدہ ذات باری نال جڑا، یہ ضروری ہے کہ انسان خود گناہ تو بچنے دی اور جرم تو بچنے دی کوشش کرے. دوسرے درجے جے کہ عدالتاں انصاف مہیا کرن، اور حکومت یا وہ ایجنسی جڑی ملک نو چلا رہی ہے وہ بغیر روح رعایت دے انصاف مہیا کرے. اگر عقیدہ نہ ہوئے اور صرف انصاف ہوئے، اس دے بھی اثرات معاشرے ضرور ہوندے ہیں اور قوماں نوں اس دا فائدہ ضرور پہنچدا، لیکن عقیدہ جڑا یہ بنیاد ہے اور کما حق ہو جڑا معاشرے دی اصلاح اور فائدہ، وہ عقیدے نال پہنچدا. اسی ویکھنے ہاں مغربی ممالک وچ قانون دی عملداری دی پوری کوشش کیتی ویندی، یورپ وچ، امریکہ وچ، انگلینڈ وچ، لیکن جرائم دی جڑی شرح اس وچ کمی نہیں آندی. بہت عرصے دی گل، ایک دفعہ نیو یارک دی بجلی 9 گھنٹے واسطے چلی گئی. اے زمانہ جس ویلے عرب تے شاہ فیصل دی حکومت ہے، 9 گھنٹے دے اندر ایک شہر دے وچ کچھ 36,000 کیس رجسٹر ہوئے، عورتوں نال زبردستی دے اور لٹ مار دے. یعنی قانون تو اتھے بڑے زور و شور نال نافذ کیتا ہوندا، لیکن لائٹ چلی گئی، اندھیرا ہو گیا، رات دی تاریکی، انج ہی ہر بندے نے کوشش کیتی وی قانون ویکھ نہیں رہا، ہوں جڑا میرے کول ہو سکدا میں کر لیں. جڑے نہیں نہ رجسٹر ہوئے وہ وکھرے، لیکن 36,000 کیس تو پولیس کو رجسٹر ہوا ایک شہر دا 9 گھنٹے دے اندر. کیسی عجیب گل ہے. شاہ فیصل مرحوم نے امریکہ دا دورہ کیتا تو انہاں تے سوال کیتا گیا، تہاڈی ریاست تے چوراں دے ہتھ کٹ دیتے ہوئے ہیں اور قاتل نو قتل کر دیتا ہوئے ہیں، تو اس دا مطلب ہے بڑیاں تہاڈیاں سزائیں جڑیاں نے سخت ہیں. انہاں فرمایا وہ تسی اپنا معاشرہ تک لو، کہ 9 گھنٹے بجلی گئی ہے تو ایک شہر 36,000 کیس رجسٹر ہوا اور عرب دا معاشرہ ساری حکومت دا تکلہ ہو کہ جتھے جرائم نہ ہونے دے برابر وہ جرائم نہ ہونے دے برابر اس واسطے کہ 2 چیزیں اتھے ایک اللہ دے نال ایمان جڑا اندھیرے تا روشنی دا فرق نہیں کردا بلکہ اللہ ہر وقت ہر جگہ ہر شے ویکھ رہا ہر ویلے کول ہے اللہ دی عظمت تو اور اس دے غضب تو ڈردے ہوئے لوگ جرم نہیں کردے دوسری گل یہ جڑیاں سزائیں اور جڑیاں حدود اللہ نے مقرر کیتیاں نو عین عدل ہے اور عدل تو بغیر قوماں دی زندگی نہیں ہوندی تے لاجواب ہو گئے اہل امریکہ اس تو انہوں نے کہا جی ساری تھی ہسٹری تک لو تو پچھلے 50 سالوں اتنے جرائم نہیں ملن گے جتنے تاری قوم نے ایک 9 گھنٹے ایک شہر کر لے حالانکہ قانون تو تھی بھی عمل کر دے لہذا اصلاح معاشرہ دی بنیاد جڑی ہے وہ ہے عقیدہ اللہ دی ذات اور اس دی صفات دے نال اور اس دے معاملے چ ارشاد ہوندا کل ان تخفو ما فی صدورکم او تبدو ہو یا علم اللہ جو کچھ تہاڈے دل وچ ہے وہ تسی دل وچ پوشیدہ رکھو یا جو کچھ دل اس ارادہ دل دے اندر اس تے عمل کرو اور وہ ظاہر ہو جائے اللہ کریم ہر حال وچ اس تو واقف ہے اگر تسی ظاہر کردے ہو تاں بھی ہو جاندا اور اگر تسی ظاہر نہیں کردے تاں بھی ہو جاندا یہ اصل بنیاد ہے انسان دے کردار دی اصلاح دی وَيَعْلَمُ مَا فِي السَّمَاوَاتِ وَمَا فِي الْأَرْضِ اس دا علم اتنا وسیع ہے کہ کوئی ذرہ جتھے ہے آسمانہ چے زمینہ چے کائنات دے کسے گوشے چے آسمانہ زمینہ ذکر اس واسطے کیتا گیا کہ عموماً عام آدمی دے سامنے زمین و آسمان ہی ہیں ورنہ کائنات بہت وسیع ہے جب سماوی دے اندر آسمان اور زمین دے درمیان جڑی فضا ہے اسے بھی بے شمار سیارے بے شمار ستارے بے شمار مخلوق ہے اللہ دی اور اس تو علاوہ آسمانہ تو باہر بھی اللہ دے فرشتے آسمانہ دے اتے بھی اللہ دی بڑی مخلوق ہے سو کائنات اس کسے جگہ کوئی ذرہ جتھے بھی ہے اس دی ہر حرکت و سکون تو اللہ کریم واقف ہے اور بندے دے دل جڑا ارادہ اس تو بھی واقف ہے اگر وہ ظاہر کردہ تاں بھی اس تو بھی اللہ واقف ہے اور پھر نالے گل بھی ہے واللہ علی کل شیء قدیر وہ ہر چیز تے قادر بھی ہے جو وہ چاہے کر سکتا اگر کوئی برائی کردہ تو اللہ دی مرضی کہ اس نو اسے ویلے موقع تے سزا دے وہ قادر ہے اساں وہ ڈل دے دینا یہ اس دی اپنی مرضی اور جس بندے تو ناراض ہوندا نا ڈل اسے نو ملدی ہے چونکہ گناہ ایک زہر دی مثال ہے اور علماء حق لکھ دین کہ اگر کوئی زہر کھا گیا اس نو قے ہو گئی ہے اس نو پیچس ہو گئے پیٹ چل گیا تو اس نے بچ جانے دی امید ہے لیکن اگر وہ زہر کھا گیا تو ہضم ہو گئی ہے تو وہ پھر بچتا نہیں مر جائے گا اسی طرح کسی کو غلطی ہو گئی ہے تو اس نے توبہ کیتی رجوع اللہ کیتا اپنی اصلاح دی کوشش کیتی ہے تو اس دے واسطے بہتری ہے لیکن اگر اس نے جرم کیتا اور فوراً پکڑیا نہیں گیا کسی کو غلطی ہوئی ہے تو اس دے بدلے وہ بیمار ہو گیا یا اور کوئی من جانب اللہ گرفت آ گئی یہ بھی اسے بھی بہتری ہے کہ وہ رجوع اللہ کردہ توبہ کردہ اپنی اصلاح دی کوشش کردہ لیکن جس نے مہلت دے دیتی ویندی وہ پھر ہور گناہ کردا ہور ناراضگی اور غضب اللہ دا ودا اور اللہ ہر چیز تے قادر ہے مہلت دے وے کسے نو یہ فوراً پکڑ رہے لیکن آخر ایک دن آ رہا یوم تجد کل نفس ما عملت من خیر محضرا ایک دن ایسا آ رہا کہ جس کسے نے جڑی نیکی کیتی وہ بھی وہ سامنے پائے گا وما عملت من سو اور جڑی اس برائی کیتی وہ بھی سامنے آ جائے گی روز محشر ہر چیز متشکل ہو جائے گی ایک صورت مل جائے گی نیکی نو بھی برائی نو بھی اج کل اسی ویکھدے ہاں کہ بعض افکار اور بعض خیالات نو متشکل کرنے دی کوشش کیتی ویندی ٹیلی ویژن وچ آدمی دیا سوچاں دیا لہراں جڑیاں انہاں تو کوئی شکل بنا دیتی ویندی ہے اور وہ ٹیلی ویژن تے وکھائی ویندی ہے لیکن آخرت دے وچ واقعی ہر عمل نوں ایک شکل مل جائے گی, نیکیاں دی بہترین خوبصورت شکل ہوئے گی, اور بندہ ایک اللہ نہیں ہوئے گا, اس دے نال اس دے نیک اعمال جڑے نوں بڑیاں خوبصورت نورانی چہرے والی شکلاں ہون گیاں جڑیاں اس دا حوصلہ بدھان دا سبب بنن گیا. اسی طرح جتنیاں برائیاں وہ بڑیاں کریل منظر ڈراؤنیاں خطرناک شکل وچ سامنے آ جان گیا جڑی بندے نے گھیر لین گیا, تو اللہ کریم اس وقت دی اطلاع دے رہے تبدو لو ان بین ہا و بین ہو امدم بعید. اس ویلے وہ بندہ یہ تمنا کرے گا کہ کاش اس دے اور ان برائیاں دے درمیان بہت لمبا فاصلہ ہوندا, وہ اس دے نیڑے نہ آنیا. و یحذرکم اللہ نفسا, اللہ تانوں اپنے غضب تو ڈراؤں, اللہ دے غضب نو دعوت نہ دیو, چونکہ برائی کرنا نافرمانی کرنا یہ اللہ دے غضب نو دعوت دینے والی گل ہے. اور برائی جڑی ہے یہ ہر برائی ظلم ہوندا, یعنی چھوٹا ظلم ہے یا بڑا ظلم ہے, لیکن ہر برائی بنیادی طور پہ ظلم ہے. ظلم مادین کوئی بھی غلط کام کرنا, وضع و شے فی غیر محلے ہی, کسی چیز نو ایسی جگہ رکھنا جڑا اس دا مقام نہیں, یعنی کوئی کم اس طرح کرنا جڑا اس دا صحیح طریقہ نہیں, یہ ظلم ہوگا. اور ہر ظلم جڑا چھوٹا بڑا وہ اپنی ایک بڑی ڈراؤنی اور کریل منظر اور خطرناک شکل ظاہر ہوئے گا. اس ویلے بندے نو احساس ہوئے گا کہ یہ مینو یہ ساریاں بلائیں کتوں چمٹ گئیاں, کاش میرے اور انہاں دے درمیان بہت طویل فاصلہ ہوندا اور یہ میرے نزدیک نہ ہوندے. لیکن اس ویلے عمل دا وقت گزر چکا ہو سی, میدان حشر تے جزا دا وقت ہو سی, اعمال دا نہیں. جو کچھ کیتا اس دا بدلہ اتھے ملنا, اتھے کم ہور جا ہو بننا, اتھے جزا و سزا دا معاملہ ہونا. اور پھر اتھے بھی ایمان اگر باقی ہے, کوئی ایسے جرم نہیں کیتے کہ بندہ ایمان چو خارج ہو گیا, ایمان باقی ہے, تو پھر بھی اسنو کسی دی شفاعت نال, انبیاء دی شفاعت نال, معصوم بچیاں دی شفاعت نال, بزرگان دین دی شفاعت نال, یا اللہ دی محض خود رحمت ہو جائے, اللہ کریم بخش دے, تو ایمان ہوئے تو پھر بھی بخشش دی امید اور توقع کیتی جا سکے. لیکن اگر ایمان ہی نہ ہوئے, قرآن کریم میں شکایت کریمہ ملدی ہے کہ حضور صلی اللہ علیہ وسلم فرمان گے ان قوم اتخذوا هذا القرآن محجورا, کہ اللہ یہ وہ لوگ ہیں جنہوں نے اپنی زندگی چو قرآن نو الگ کر دیتا سی, اور انہاں قرآن دے رستے تو ہٹ کے اپنی پسند نال زندگی گزاری. مفسرین کرام لکھ دین کہ جس ویلے قیامت قائم ہو سی اور نبی کریم صلی اللہ علیہ وسلم بھی جلوہ افروز ہو سن, آپ دا لوائے حمد جھنڈا بلند ہو سی, اور اللہ دے محبوب جنہاں نوں اللہ دی اطاعت نصیب ہوئی اس جھنڈے تلے جمع ہو سن, تو بے شمار لوگ اٹھ کے اس پاسے دوڑ سن, چونکہ جائے پناہ وہ ہو سی. تو کچھ لوکاں نوں روک دیتا جائے گا, نبی کریم ہی فرمان گئے کہ نہ لوکاں نوں میری طرف آن نہ دیتا جائے, روک دیتا جائے, واپس کر دیتا جائے. اور بڑا وہ عجیب منظر ہو سی, بڑی نا امیدی اور بڑی ہیبت ناک منظر ہو سی کہ شافع محشر صلی اللہ علیہ وسلم منع کر دیں اور حضور یہ جملہ ارشاد فرمان گئے کہ اے اللہ, اے میرے رب, یہ جڑے لوگ ہیں انہوں نے اپنی زندگی تو قرآن نو الگ کر دیتا سی, یہ اپنی زندگی اپنی مرضی نال جیندے رہے. جڑا اج کل ایک معاشرے چ کہا جانا نا کہ مذہب نو الگ کر لئیے تو تہذیب نو الگ کر لئیے تو پھر آسان ہو جائے گا دونوں تے عمل کرنا, یعنی نماز دا ویلا ہوئے تو نماز پڑھ لیے, نماز پڑھ کے فارغ ہو بھی تو پھر شطرنج دی بازی لا لیے, یا گانے بجانے تے ٹر جائیے, یا کلباں ٹر جائیے, یا یہ جڑی موجودہ عید دی وحشیانہ تہذیب ہے اس دے پیچھے لگ جائیے, تو یہ دوئے کم ایک ساتھ نہیں چلتے. مذہب جڑا یہ پوری زندگی دے واسطے ایک درس دینا, ایک لائے عمل دینا, ایک قانون دینا, زندگی دے ہر کم کرنے دا طریقہ دسدا. اور مذہب تے عمل جڑیاں عبادات نوں سمجھا گا نا, صرف عبادات ہی مذہب نہیں, عبادات دا مقصد یہ ہے کہ بندے دا تعلق اللہ کریم نال مضبوط ہو جائے. ਕਿਸੇ ਵੀ ਹਸਤੀ ਨੂੰ ਵੱਡੇ ਤੋਂ ਵੱਡੀ ਹਸਤੀ ਨੂੰ ਅਗਰ ਤੁਸੀਂ ਦਿਨ 'ਚ 5 ਦਫ਼ਾ ਤੁਹਾਨੂੰ ਉਹ ਸ਼ਰਫ਼ੇ ਬਾਰਯਾਬੀ ਦਿੰਦਾ ਔਰ ਦਿਨ 'ਚ 5 ਦਫ਼ਾ ਤੁਸੀਂ ਉਸਨੂੰ ਸੁਬਹਾ ਸਭ ਤੋਂ ਪਹਿਲੇ ਉੱਠ ਕੇ ਵੀ ਉਸਨੂੰ ਸਲਾਮ ਕਰਦੇ ਹੋ, ਉਸਦੀ ਖਿਦਮਤ 'ਚ ਹਾਜ਼ਰ ਹੁੰਦੇ ਹੋ, ਆਪਣੀ ਜਿਹੜੀਆਂ ਗੁਜ਼ਾਰਿਸ਼ਾਂ ਹਨ ਉਹ ਪੇਸ਼ ਕਰਦੇ ਹੋ, ਤੁਹਾਡੇ 'ਤੇ ਕਰਮ ਕਰਦਾ, ਫਿਰ ਤੁਸੀਂ ਸੌਣੇ ਤੋਂ ਪਹਿਲੇ ਵੀ ਸੌਣੇ ਤਾਂ 5 ਦਫ਼ਾ ਤੁਸੀਂ ਮੁਲਾਕਾਤ ਕਰਦੇ ਹੋ, ਫਿਰ ਉਸ ਹਸਤੀ ਦੀ ਮਰਜ਼ੀ ਦੇ ਖਿਲਾਫ ਬੰਦਾ ਕੰਮ ਕਿਸੇ ਕਰ ਸਕਦਾ? ਜਿਸ ਵੇਲੇ ਉਸਨੇ ਮੁੜ ਕੇ ਫਿਰ ਉਸੇ ਦੇ ਕੋਲ ਜਾਣਾ ਤਾਂ ਉਸਦੀ ਨਾਰਾਜ਼ਗੀ ਤੋਂ ਮੁੱਲ ਨਹੀਂ ਲੈ ਸਕਦਾ। ਇਬਾਦਤ ਦਾ ਹਾਸਲ ਇਹ ਹੈ ਕਿ ਬੰਦਾ ਸੁਬਹਾ ਉੱਠਦਾ, ਅੱਲਾ ਦੀ ਬਾਰਗਾਹ ਜਾਂਦਾ, ਜ਼ੋਹਰ ਵੇਲੇ ਫਿਰ ਅੱਲਾ ਦੇ ਹਜ਼ੂਰ ਹਾਜ਼ਰ ਹੁੰਦਾ, ਅਸਰ ਵੇਲੇ ਫਿਰ ਅੱਲਾ ਦੀ ਬਾਰਗਾਹ ਜਾਂਦਾ, ਦਿਨ ਖਤਮ ਹੁੰਦਾ ਮਗਰਬ ਵੇਲੇ ਫਿਰ ਅੱਲਾ ਦੀ ਬਾਰਗਾਹ 'ਚ ਹਾਜ਼ਰ ਹੁੰਦਾ, ਸੋਹਣੇ ਤੋਂ ਪਹਿਲੇ ਅਸ਼ਾ ਵੇਲੇ ਫਿਰ ਅੱਲਾ ਦੀ ਬਾਰਗਾਹ 'ਚ ਹਾਜ਼ਰ ਹੁੰਦਾ, ਔਰ ਆਖਰੀ ਹਾਜ਼ਰੀ ਦਿਨ ਦੀ ਦੇ ਕੇ ਤਾਂ ਸੌਂ ਜਾਂਦਾ, ਆਰਾਮ ਕਰਦਾ, ਸੁਬਹਾ ਉੱਠਦਾ ਤਾਂ ਫਿਰ ਅੱਲਾ ਦੀ ਬਾਰਗਾਹ 'ਚ ਹਾਜ਼ਰ ਹੁੰਦਾ। ਹੁਣ 5 ਦਫ਼ਾ ਜਿਸਲੇ ਉਹ ਰੱਬੁਲ ਆਲਮੀਨ ਦੇ ਨਾਲ ਮੁਲਾਕਾਤ ਕਰਦਾ ਅਤੇ ਜਿਹੜੇ ਉਸਦੇ ਉਮੂਰ ਇਹਨਾਂ 5 ਮੁਲਾਕਾਤਾਂ ਦੇ ਦਰਮਿਆਨ ਆਉਂਦੇ ਨੇ, ਉਹਨਾਂ 'ਚ ਉਹ ਅੱਲਾ ਦੇ ਹੁਕਮ ਦੇ ਖਿਲਾਫ਼ ਕਿਸ ਤਰ੍ਹਾਂ ਕਰ ਸਕਦਾ? ਇਸ ਨੂੰ ਜਿਸ ਨੂੰ ਤੁਸੀਂ ਤਹਜ਼ੀਬ ਆਉਂਦੇ ਹੋ ਜਾਂ ਰੋਜ਼ਮਰ੍ਹਾ ਦੀ ਜਿਹੜੀ ਜ਼ਿੰਦਗੀ ਹੈ, ਇਸ ਨੂੰ ਦੀਨ ਤੋਂ ਅਲੱਗ ਕੀਤਾ ਨਹੀਂ ਜਾ ਸਕਦਾ। ਇਹ ਕੈਸੇ ਮੁਮਕਿਨ ਹੈ ਕਿ 5 ਦਫ਼ਾ ਤਾਂ ਤੁਸੀਂ ਮੁਲਾਕਾਤ ਵਾਸਤੇ ਹਾਜ਼ਰ ਹੋ ਅਤੇ ਜਿਸ ਵੇਲੇ ਆਪਣੇ ਫੀਲਡ 'ਚ ਜਾਓ ਤਾਂ ਉਸ ਵੇਲੇ ਕੰਮ ਅੱਲਾ ਦੀ ਮਰਜ਼ੀ ਦੇ ਖਿਲਾਫ਼ ਕਰੋ ਤਾਂ ਫਿਰ ਜਾਂ ਤਾਂ ਹਾਜ਼ਰੀ ਦਾ ਦਰਵਾਜ਼ਾ ਬੰਦ ਹੋਵੇ, ਅਸੀਂ ਤੁਹਾਡੇ ਕੋਲ ਤੌਫੀਕ ਜਿਹੜੀ ਇਬਾਦਤ ਦੀ ਸਲਬ ਹੋ ਜਾਏਗੀ, ਜਾਂ ਇਬਾਦਤ ਮਹਿਜ਼ ਰਸਮ ਰਹਿ ਜਾਏਗੀ। ਕਿਉਂਕਿ ਇਬਾਦਤ ਦੇ ਸਮਰਾਤ ਹਨ, ਅਜਰ ਹੈ, ਜਿਸ ਨੂੰ ਸਵਾਬ ਆਦੇ ਹੋ ਨਾ, ਉਹ ਸਵਾਬ ਇੱਕ ਨਕਦ ਅਜਰ ਹੈ ਜਿਹੜਾ ਮੌਕੇ 'ਤੇ ਮਿਲਦਾ। ਜੈਸੇ ਕੁਰਾਨ ਕਰੀਮ ਇਰਸ਼ਾਦ ਹੈ, ਇਨ ਸਲਾਤ ਤਨਹਾ ਅਨਿਲ ਫਖਸ਼ਾ ਵਲ ਮੁਨਕਰ, ਯਕੀਨਨ ਨਮਾਜ਼ ਬੇਹਯਾਈ ਔਰ ਬੁਰਾਈ ਤੋਂ ਰੋਕ ਦਿੰਦੀ। ਇਹ ਹੁਣ ਬੇਹਯਾਈ ਔਰ ਬੁਰਾਈ ਜਿਹੜੀ ਹੈ, ਇਹ ਮਾਸ਼ਰੇ 'ਚ ਵਾਪਸ ਜਿਸ ਵੇਲੇ ਅਸੀਂ ਆਉਂਦੇ ਹਾਂ ਅਤੇ ਜਿਸ ਨੂੰ ਤਹਜ਼ੀਬ ਜਾਂ ਕਲਚਰ ਆਖਿਆ ਜਾਂਦਾ ਜਾਂ ਰਹਿਣ ਸਹਿਣ ਦਾ ਤਰੀਕਾ ਜਾਂ ਰਿਵਾਜਾਤ ਔਰ ਰਸੂਮਾਤ, ਇਹ ਉਸਦੇ ਵਿੱਚ ਇਬਾਦਤ ਦਾ ਅਸਰ ਇਹ ਹੁੰਦਾ, ਅਕੀਦੇ ਔਰ ਇਬਾਦਤ ਦਾ ਅਸਰ ਇਹ ਹੁੰਦਾ ਕਿ ਉਹ ਮਾਮਲਾਤ ਜਿਹੜੇ ਉਹ ਦਰੁਸਤ ਹੋ ਜਾਂਦੇ ਨੇ ਔਰ ਸ਼ਰੀਅਤ ਦੇ ਮੁਤਾਬਿਕ ਹੋ ਜਾਂਦੇ ਨੇ, ਅੱਲਾ ਦੀ ਇਤਾਅਤ ਦੇ ਦਾਇਰੇ ਦੇ ਅੰਦਰ ਆ ਜਾਂਦੇ। ਅਗਰ ਆਕਾਮ ਔਰ ਜਿਹੜੇ ਕਿਰਦਾਰ ਹੈ ਸਾਡਾ ਰੋਜ਼ਮਰ੍ਹਾ ਦਾ, ਅਗਰ ਉਹ ਅਤਾਤ ਇਲਾਹੀ ਦੇ ਅੰਦਰ ਨਹੀਂ ਆਉਂਦਾ ਤਾਂ ਇਸ ਦਾ ਮਤਲਬ ਇਹ ਕਿ ਜਿਹੜੀ ਅਸੀਂ ਇਬਾਦਤ ਕਰਨੇ ਹਾਂ ਉਸਦਾ ਸਾਨੂੰ ਫਲ ਨਹੀਂ ਮਿਲ ਰਿਹਾ। ਫਿਰ ਉਸਦੀ ਵਜ੍ਹਾ ਢੂੰਡਣੀ ਪਵੇਗੀ ਕਿ ਕਿਉਂ ਫਲ ਨਹੀਂ ਮਿਲ ਰਿਹਾ, ਉਸ ਵਿੱਚ ਕਿੱਥੇ ਕੋਈ ਕਮੀ ਰਹਿ ਗਈ ਹੈ, ਕਿੱਥੇ ਕੋਈ ਫਰੋਗ ਗੁਜ਼ਾਸ਼ਤ ਹੋ ਗਈ ਹੈ, ਸਾਡੇ ਕੋਲ ਕਿਹੜਾ ਐਸਾ ਕੰਮ ਹੋ ਗਿਆ ਜਿਹੜਾ ਅਸਾਂ ਗਲਤ ਕਰ ਲਿਆ, ਔਰ ਫਿਰ ਉਸ ਤੋਂ ਤੌਬਾ ਕਰਨੀ ਚਾਹੀਦੀ, ਉਸਦੀ ਇਸਲਾਹ ਕਰਨੀ ਚਾਹੀਦੀ। ਇਸ ਵਾਸਤੇ ਇਹ ਖਿਆਲ ਕਿ ਤਹਜ਼ੀਬ ਅਲੱਗ ਕਰ ਲਈ ਜਾਏ ਔਰ ਮਜ਼ਹਬ ਅਲੱਗ ਹੋ ਜਾਏ, ਅਤੇ ਜਿਸ ਵੇਲੇ ਤਹਜ਼ੀਬ ਨਾਲੋਂ ਮਜ਼ਹਬ ਨੂੰ ਅਲੱਗ ਕਰ ਸੋ ਤਾਂ ਰਫ਼ਤਾ ਰਫ਼ਤਾ ਇਹ ਹੋ ਸੀ ਕਿ ਸਿਰਫ ਤਹਜ਼ੀਬ ਰਹਿ ਜਾਏਗੀ ਔਰ ਮਜ਼ਹਬ ਖਤਮ ਹੋ ਜਾਏਗਾ। ਜਿਸ ਤਰ੍ਹਾਂ ਅਹਿਲੇ ਮਗਰਬ ਨੇ ਮਜ਼ਹਬ ਨੂੰ ਔਰ ਕਲਚਰ ਨੂੰ ਅਲੱਗ ਅਲੱਗ ਕੀਤਾ, ਮਜ਼ਹਬ ਕਲੀਸਾ 'ਚ ਰਹਿ ਗਿਆ ਔਰ ਕਲਚਰ ਔਰ ਤਹਜ਼ੀਬ ਜਿਹੜੀ ਹੈ ਜਾਂ ਰੋਜ਼ਮਰ੍ਹਾ ਦੀ ਜ਼ਿੰਦਗੀ ਗੁਜ਼ਾਰਨੇ ਦਾ ਜਿਹੜਾ ਤਰੀਕਾ ਉਹ ਅਲੱਗ ਹੋ ਗਿਆ। ਉਸਦਾ ਨਤੀਜਾ ਹੁਣ ਤੁਸੀਂ ਤੱਕ ਲਓ ਕਿ ਅੱਜ ਉਹਨਾਂ ਦਾ ਮਜ਼ਹਬ ਕਲੀਸਾ 'ਚ ਵੀ ਕੋਈ ਨਹੀਂ, ਲੋਕ ਦੀਨ ਤੋਂ ਬਿਲਕੁਲ ਹੀ ਦੂਰ ਹੋ ਗਏ, ਉਹਨਾਂ ਨੂੰ ਅਕੀਦੇ ਦੀ ਪਰਵਾਹ ਹੀ ਨਹੀਂ ਹੁੰਦੀ, ਹੁਣ ਅਕਸਰੀਅਤ ਰਸਮ ਰਹਿ ਗਈ ਉਹਨਾਂ ਦੀ ਕੋਈ ਕਲੀਸਾ ਦੀ, ਔਰ ਕਲੀਸਾ ਹੁਣ ਇਤਨਾ ਮਜਬੂਰ ਹੋ ਗਿਆ ਕਿ ਉਹ ਕਲਚਰ ਜਾਂ ਤਹਜ਼ੀਬ ਜਿਹੜੀ ਬੁਰਾਈ ਅਪਣਾਉਂਦਾ ਨਾ, ਉਹ ਬਿਲਾਖਰ ਕਲੀਸੇ ਨੂੰ ਵੀ ਉਸਦੇ ਜਵਾਜ਼ ਦਾ ਫਤਵਾ ਦੇਣਾ ਪਾਉਂਦਾ। ਹੱਤਾ ਕਿ ਮਗਰਬ ਵਿੱਚ ਅਗਰ ਹਮ ਜਿਨਸ ਪ੍ਰਸਤੀ ਆ ਗਈ ਹੈ, ਮਰਦ ਦੀ ਮਰਦ ਨਾਲ ਸ਼ਾਦੀ ਤਾਂ ਔਰਤ ਦੀ ਔਰਤ ਨਾਲ ਸ਼ਾਦੀ, ਤਾਂ ਕਲੀਸੇ ਨੂੰ ਇਜਾਜ਼ਤ ਦੇਣੀ ਪਾਉਂਦੀ। ਬਲਕਿ ਚੰਦ ਸਾਲ ਪਹਿਲੇ ਇੱਕ ਹੋਰ ਨਵਾਂ ਸ਼ੋਸ਼ਾ ਉੱਠਿਆ, ਉਹ ਜੀ ਜਿਹੜਾ ਸੁਸਰ ਹੈ ਉਹ ਬਹੂ ਨਾਲ ਸ਼ਾਦੀ ਕਰਨਾ ਚਾਹੁੰਦਾ, ਬਹੂ 'ਤੇ ਆਸ਼ਕ ਹੋ, ਬੇਟੇ ਦੀ ਬੀਵੀ 'ਤੇ ਆਸ਼ਕ ਹੋ ਗਿਆ, ਜਾਂ ਜਿਹੜਾ ਦਾਮਾਦ ਹੈ ਉਹ ਬੇਟੀ ਨੂੰ ਛੋੜ ਕੇ ਤਾਂ ਸੱਸ ਨਾਲ ਸ਼ਾਦੀ ਕਰਨਾ ਚਾਹੁੰਦਾ। ਔਰ ਕਿਤਨੀ ਬੇਬਸੀ ਹੈ ਕਲੀਸਾ ਦੀ ਕਿ ਕਲੀਸਾ ਨੂੰ ਇਸ ਦੀ ਇਜਾਜ਼ਤ ਵੀ ਦੇਣੀ ਪਈ। ਉਹ ਬੇਹਯਾਈ ਜਿਹੜੀ ਹਰਾਮ ਕਰ ਦਿੱਤੀ ਹੈ ਸ਼ਰੀਅਤ ਨੇ, ਔਰ ਉਹਨਾਂ ਦੀ ਸ਼ਰੀਅਤ 'ਚ ਵੀ ਹਰਾਮ ਹੈ, ਜਿਹੜੀ ਬੀਵੀ ਦੀ ਮਾਂ ਹੁੰਦੀ ਉਹ ਮਾਂ ਦੇ ਹੁਕਮ 'ਚ ਹੁੰਦੀ, ਅਤੇ ਇਸੇ ਤਰ੍ਹਾਂ ਜਿਹੜੀ ਬੇਟੇ ਦੀ ਬੀਵੀ ਹੁੰਦੀ ਉਹ ਬੇਟੀ ਦੇ ਹੁਕਮ 'ਚ ਹੁੰਦੀ, ਉਹਨਾਂ ਨੇ ਬਾਪ ਨੂੰ ਬੇਟੀ ਨਾਲ ਅਤੇ ਬੇਟੇ ਨੂੰ ਮਾਂ ਨਾਲ ਸ਼ਾਦੀ ਦੀ ਇਜਾਜ਼ਤ ਦੇਣੀ ਪਈ ਕਲੀਸਾ ਨੂੰ। ਉਹਦੀ ਵਜ੍ਹਾ ਇਹ ਕਿ ਕਲੀਸਾ ਕੋਲ ਕੁਝ ਵੀ ਨਹੀਂ ਰਿਹਾ, ਤਹਜ਼ੀਬ ਜਿਹੜੀ ਹੈ ਜਾਂ ਰੋਜ਼ਮਰਾ ਦੀ ਜ਼ਿੰਦਗੀ ਉਹ ਆਜ਼ਾਦ ਹੋ ਗਈ ਔਰ ਕਲੀਸਾ ਬੇਬਸ ਹੋ ਗਿਆ। ਉਹ ਜਿਹੜੀਆਂ ਚੀਜ਼ਾਂ ਉਹਨਾਂ ਦੀ ਆਪਣੀ ਕਿਤਾਬ ਵਿੱਚ ਵੀ ਹਰਾਮ ਹੋਈਆਂ ਔਰ ਮਨਾ ਹੋਈਆਂ, ਉਹਨਾਂ ਦੀ ਇਜਾਜ਼ਤ ਕਲੀਸਾ ਨੂੰ ਦੇਣੀ ਪਈ। ਅਗਰ ਮਜ਼ਹਬ ਨੂੰ ਤਹਜ਼ੀਬ ਨਾਲੋਂ ਅਲੱਗ ਕਰੋਗੇ ਤਾਂ ਫਿਰ ਮਜ਼ਹਬ ਬਾਕੀ ਨਹੀਂ ਰਹੇਗਾ, ਫਿਰ ਉਹ ਤਹਜ਼ੀਬ ਹੀ ਉਸ 'ਤੇ ਮੁਸੱਲਤ ਹੋ ਜਾਏਗੀ ਔਰ ਜਿਤਨੀਆਂ ਬੁਰਾਈਆਂ ਉਸ ਤਹਜ਼ੀਬ ਵਿੱਚ ਹਨ ਉਹ ਮਜ਼ਹਬ ਉਹਨਾਂ ਦੇ ਜਵਾਜ਼ ਦੇ ਫਤਵੇ ਦੇਣ ਵਾਸਤੇ ਰਹਿ ਜਾਏਗਾ। ਅਤੇ ਕਿਸੇ ਦੇ ਜਵਾਜ਼ ਦੇ ਫਤਵੇ ਨਾਲ ਉਖਰਵੀ ਨਤਾਇਜ ਮੁਤੈਨ ਨਹੀਂ ਹੁੰਦੇ, ਉਖਰਵੀ ਨਤਾਇਜ ਅੱਲਾਹ ਦੇ ਅਹਕਾਮ ਦੀ ਇਤਾਤ ਨਾਲ ਹੀ ਮੁਰੱਤਬ ਹੋਣਗੇ। ਇਸ ਵਾਸਤੇ ਫਰਮਾਇਆ ਵੀ ਅੱਲਾਹ ਕਰੀਮ ਹਰ ਚੀਜ਼ ਤੋਂ ਵਾਕਿਫ ਹੈ, ਜੋ ਤੁਸੀਂ ਸੋਚਦੇ ਹੋ, ਜੋ ਤੁਸੀਂ ਕਰਦੇ ਹੋ। ਔਰ ਇੱਕ ਵਕਤ ਆ ਰਿਹਾ ਹਰ ਸ਼ਖਸ ਦਾ ਕਿਰਦਾਰ ਉਸਦੇ ਸਾਹਮਣੇ ਹੋ ਸੀ, ਅਗਰ ਉਸਨੇ ਨੇਕੀ ਕੀਤੀ ਹੈ ਤਾਂ ਨੇਕ ਆਮਾਲ ਵੀ ਉਸਦੇ ਨਾਲ ਹੋ ਸਨ, ਅਗਰ ਉਸਨੇ ਬੁਰਾਈ ਕੀਤੀ ਹੈ ਤਾਂ ਉਹ ਬੁਰੇ ਆਮਾਲ ਵੀ ਉਸਦੇ ਨਾਲ ਹੋ ਸਨ। ਔਰ ਉਸ ਵੇਲੇ ਉਹ ਆਖਸੀ ਤਬੱਦੋ ਲੋਵਨਾ ਬਹਿਨਾ ਹਾ ਵ ਬਹਿਨਾ ਹੂ ਅਮਦਮ ਬਈ ਦਾ ਕਿ ਇਹ ਕਾਸ਼ ਇਹ ਜਿਹੜੀਆਂ ਬੁਰਾਈਆਂ ਔਰ ਇਹ ਜਿਹੜੇ ਕਰੀਅਲ ਮੰਜ਼ਰ ਮਖਲੂਕ ਸਾਹਮਣੇ ਆ ਗਈ ਹੈ, ਮੇਰੇ ਔਰ ਇਹਨਾਂ ਦੇ ਦਰਮਿਆਨ ਬਹੁਤ ਲੰਬਾ ਫੈਸਲਾ ਹੁੰਦਾ ਔਰ ਇਹ ਮੇਰੇ ਤੋਂ ਦੂਰ ਹੋ ਪੈਂਦੇ, ਲੇਕਿਨ ਉਸ ਵੇਲੇ ਕਿਸ ਤਰ੍ਹਾਂ ਦੂਰ ਹੋ ਸਕਦੇ ਹਨ। ਵਈ ਹਜ਼ਰ ਹੁਕਮੁਲਾਹੁ ਨਫਸਾ, ਅੱਲਾਹ ਤੁਹਾਨੂੰ ਆਪਣੇ ਗਜ਼ਬ ਤੋਂ ਡਰਾਉਣੇ ਦੀ ਦਾਵਤ ਦੇ ਰਿਹਾ, ਡਰੋ ਅੱਲਾਹ ਦੇ ਗਜ਼ਬ ਤੋਂ, ਅੱਲਾਹ ਦੇ ਗਜ਼ਬ ਨੂੰ ਨਾ ਲਲਕਾਰੋ, ਮਖਲੂਕ ਹੋ ਕੇ ਉਸ ਦੀ ਕਾਇਨਾਤ ਦੇ ਅੰਦਰ ਗਲਤਕਾਰੀ ਨਾ ਕਰੋ, ਫਸਾਦ ਪੈਦਾ ਨਾ ਕਰੋ। ਵਲਾ ਤੁਫਸਿਦੂ ਫਿਲ ਅਰਦ, ਜ਼ਮੀਨ 'ਤੇ ਫਸਾਦ ਪੈਦਾ ਨਾ ਕਰੋ। ਫਸਾਦ ਹਮੇਸ਼ਾ ਅੱਲਾਹ ਦੀ ਨਾਫਰਮਾਨੀ ਤੋਂ ਪੈਦਾ ਹੁੰਦਾ, ਅੱਲਾਹ ਦੀ ਨਾਫਰਮਾਨੀ ਨਾ ਕਰੋ, ਅੱਲਾਹ ਦੇ ਹਬੀਬ ਸੱਲੱਲਾਹੁ ਅਲੈਹਿ ਵਅਲਿਹਿ ਵਸੱਲਮ ਦੀ ਨਾਫਰਮਾਨੀ ਨਾ ਕਰੋ, ਇਤਾਤ ਕਰੋ। ਫਸਾਦ ਤੋਂ ਤੁਸੀਂ ਆਪ ਵੀ ਮਹਫੂਜ਼ ਰਹੋਗੇ, ਜ਼ਮਾਨਾ ਵੀ, ਮਾਸ਼ਰਾ ਵੀ, ਮੁਲਕ ਵੀ, ਕੌਮ ਵੀ ਮਹਫੂਜ਼ ਰਹੇਗੀ। ਔਰ ਇਹ ਬੜੀ ਅਜੀਬ ਗੱਲ ਹੈ ਕਿ ਅਗਰ ਇੱਕ ਬੰਦਾ ਮਾਸ਼ਰੇ 'ਚ ਐਸਾ ਜਿਹੜਾ ਆਪਣੇ ਆਪ ਨੂੰ ਹਜ਼ੂਰ ਦੀ ਇਤਾਤ 'ਚੋਂ ਬਾਹਰ ਨਹੀਂ ਕੱਢਦਾ, ਜਿਹੜਾ ਦੀਨ ਦੇ ਮੁਤਾਬਿਕ ਅਮਲ ਕਰਦਾ, ਬਿਲਕੁਲ ਉਹ ਅਗਰ ਸਾਰਾ ਮਾਸ਼ਰਾ ਬੁਰਾ ਵੀ ਹੋ ਗਿਆ, ਅੱਲਾਹ ਉਸਦੀ ਐਸੀ ਹਿਫਾਜ਼ਤ ਫਰਮਾਇੰਦਾ ਜੈਸੀ ਅੱਗੇ 'ਚ ਉਸਨੇ ਇਬਰਾਹੀਮ ਅਲੈਹਿ ਸਲਾਮ ਦੀ ਫਰਮਾਈ ਕਿ ਗਿਰਦਾ ਗਿਰਦ ਸਾਰੀਆਂ ਲੱਕੜੀਆਂ ਜਲ ਰਹੀਆਂ ਨੇ, ਲੇਕਿਨ ਜਿੱਥੇ ਇਬਰਾਹੀਮ ਅਲੈਹਿ ਸਲਾਮ ਜਾ ਕੇ ਗਿਰੇ ਨਾ ਆਪ ਦਾ ਕਦਮ ਮੁਬਾਰਕ ਲੱਗਾ ਅਤੇ ਜਲਦੀਆਂ ਲੱਕੜੀਆਂ ਵੀ ਜਿਹੜੀਆਂ ਉਹ ਸਰਸਬਜ਼ ਦਰਖਤ ਬਣ ਗਏ ਔਰ ਦਰਮਿਆਨ 'ਚ ਇੱਕ ਬਾਗ ਨਮੂਦਾਰ ਹੋ ਗਿਆ। ਇਸੇ ਤਰ੍ਹਾਂ ਜਿਹੜਾ ਬੰਦਾ ਅਤਾਤ ਇਲਾਹੀ ਕਰਦਾ ਉਸਦੇ ਵਾਸਤੇ ਮਾਸ਼ਰੇ 'ਚ ਵੀ ਅੱਲਾਹ ਕਰੀਮ ਇੱਕ ਖੂਬਸੂਰਤ ਔਰ ਆਰਾਮਦੇਹ ਔਰ ਪੁਰਸਕੂਨ ਜਗ੍ਹਾ ਬਣਾ ਦਿੰਦਾ। ਉਸਦੇ ਗਿਰਦਾ ਗਿਰਦ ਜਿਤਨੇ ਫਸਾਦ ਹੁੰਦੇ ਰਹਿਣ, ਜਿਤਨੇ ਮਜ਼ਾਲਿਮ ਹੁੰਦੇ ਰਹਿਣ, ਜਿਤਨੀ ਤਬਾਹੀ ਆਉਂਦੀ ਰਹੇ, ਅੱਲਾਹ ਉਸਨੂੰ ਮਹਫੂਜ਼ ਰੱਖਦਾ ਔਰ ਉਹ ਉਸਦਾ ਸ਼ਿਕਾਰ ਨਹੀਂ ਹੁੰਦਾ, ਬਸ਼ਰਤੇ ਕਿ ਉਹ ਇਤਬਾਏ ਰਸਾਲਤ ਔਰ ਅੱਲਾਹ ਦੀ ਅਤਾਤ 'ਚੋਂ ਬਾਹਰ ਨਾ ਨਿਕਲੇ। ਸੋ ਅੱਲਾਹ ਦੇ ਗਜ਼ਬ ਤੋਂ ਹਮੇਸ਼ਾ ਡਰਨਾ ਚਾਹੀਦਾ। ਵੱਲਾਹੁ ਰਊਫੁਮ ਬਿਲਿਬਾਦ, ਅੱਲਾਹ ਤਾਂ ਆਪਣੀ ਮਖਲੂਕ 'ਤੇ ਬਹੁਤ ਜ਼ਿਆਦਾ ਮਿਹਰਬਾਨ ਹੈ, ਅੱਲਾਹ ਤੋਂ ਸਾਡੇ 'ਤੇ ਕਰਮ ਕਰਨਾ ਚਾਹੁੰਦਾ, ਅੱਲਾਹ ਤੁਹਾਨੂੰ ਬਖਸ਼ਣਾ ਚਾਹੁੰਦਾ, ਅੱਲਾਹ ਤੁਹਾਨੂੰ ਖੂਬਸੂਰਤ ਜ਼ਿੰਦਗੀ ਦੇਣਾ ਚਾਹੁੰਦਾ, ਅੱਲਾਹ ਤੁਹਾਨੂੰ ਬੜੀ ਬਾਇੱਜ਼ਤ ਮੌਤ ਦੇਣਾ ਚਾਹੁੰਦਾ, ਅੱਲਾਹ ਤੁਹਾਨੂੰ ਮੌਤ ਤੋਂ ਬਾਅਦ ਦੀ ਦਾਇਮੀ ਜ਼ਿੰਦਗੀ ਵਿੱਚ ਹਮੇਸ਼ਾ ਆਪਣੇ ਜਵਾਰੇ ਰਹਿਮਤ 'ਤੇ ਜਗ੍ਹਾ ਦੇਣਾ ਚਾਹੁੰਦਾ, ਲੇਕਿਨ ਉਸਨੇ ਇੰਤਖਾਬ ਤੋਂ ਸਾਡੇ 'ਤੇ ਛੋੜ ਦਿੱਤਾ। ਔਰ ਇਹ ਸਿਰਫ ਇਨਸਾਨ ਹੈ ਜਿਸਨੂੰ ਇੰਤਖਾਬ ਦਿੱਤਾ ਗਿਆ, ਇਨਸਾਨ ਤੋਂ ਇਲਾਵਾ ਜਿਹੜੀ ਮਖਲੂਕ ਹੈ ਉਹ ਆਪਣੀ ਰੂਟੀਨ ਦੀ ਜ਼ਿੰਦਗੀ ਗੁਜ਼ਾਰਦੀ ਹੈ, ਜਿਹੜੀ ਆਦਾਤ ਅੱਲਾਹ ਨੇ ਉਹਨਾਂ ਦੇ 'ਚ ਵਧੀਅਤ ਕਰ ਦਿੱਤੀਆਂ, ਜਿਹੜੇ ਫਰਾਇਜ਼ ਉਹਨਾਂ ਦੇ ਜ਼ਿੰਮੇ ਲਾ ਦਿੱਤੇ ਨੇ ਉਹ ਕੀਤੀ ਜਾ ਰਹੇ ਨੇ, ਔਰ ਕਿਸੇ ਦੂਜੇ ਦੇ ਫਰਾਇਜ਼ 'ਚ ਦਖਲ ਨਹੀਂ ਦਿੰਦੇ, ਆਪਣਾ ਕਰਨੇ ਤੋਂ ਹਟਦੇ ਨਹੀਂ। ਕਾਇਨਾਤ 'ਚ ਤੁਸੀਂ ਤੱਕ ਲਓ, ਮੱਛੀ ਮੱਖੀ ਮੱਛਰ ਤੱਕ ਚੀਜ਼ਾਂ ਨੂੰ ਤੱਕ ਲਓ, ਹਰ ਕੋਈ ਆਪਣੇ ਆਪਣੇ ਸ਼ੋਭੇ ਦਾ ਕੰਮ ਕੀਤੀ ਜਾ ਰਿਹਾ, ਔਰ ਕਿਸੇ ਦਾ ਕੋਈ ਟ੍ਰੇਨਿੰਗ ਸੈਂਟਰ ਨਹੀਂ ਕਿ ਸ਼ਹਿਦ ਦੀ ਮੱਖੀ ਨੂੰ ਕਿਸੇ ਜਾਈ ਤਰਬੀਅਤ ਦਿੱਤੀ ਜਾਏ ਕਿ ਕਿਸ ਤਰ੍ਹਾਂ ਸ਼ਹਿਦ ਰਸ ਕਿਸ ਤਰ੍ਹਾਂ ਆਣਨਾ, ਸ਼ਹਿਦ ਕਿਸ ਤਰ੍ਹਾਂ ਬਣਾਉਣਾ। ਕੋਈ ਕਿਸੇ ਜਾਨਵਰ ਨੂੰ, ਮੱਛਲੀ ਦੇ ਬੱਚੇ ਨੂੰ ਕੋਈ ਤਰਨਾ ਨਹੀਂ ਸਿਖਾਉਂਦਾ, ਕਿਸੇ ਜਾਨਵਰ ਦੇ ਬੱਚੇ ਨੂੰ ਕੋਈ ਨਹੀਂ ਦੱਸਦਾ ਕਿ ਇੱਥੋਂ ਮਾਂ ਦਾ ਦੁੱਧ ਪੀਣੇ। ਉਹ ਸਾਰਾ ਇੱਕ ਮਿਜ਼ਾਜ ਔਰ ਇੱਕ ਅੱਲਾਹ ਨੇ ਉਹਨਾਂ ਦੀ ਰੂਟੀਨ ਬਣਾ ਦਿੱਤੀ, ਤਖਲੀਕੀ ਤੌਰ 'ਤੇ ਉਸਦੇ ਮੁਤਾਬਿਕ ਉਹ ਅਮਲ ਕੀਤੇ ਜਾ ਰਹੇ ਨੇ। ਮੈਂ ਇੱਕ ਦਫ਼ਾ ਇੱਕ ਵਾਈਲਡ ਲਾਈਫ ਦੀ ਡਾਕੂਮੈਂਟਰੀ ਵੇਖ ਰਿਹਾ ਸਾਂ, ਅਤੇ ਉਸੇ 'ਚੋਂ ਤੱਕ ਆ ਰਹੇ ਸਨ ਕਿ ਸ਼ੁੱਤਰਮੁਰਗ ਦੇ ਅੰਡੇ 'ਚੋਂ ਇੱਕ ਬੱਚਾ ਨਿਕਲਿਆ। ਹੁਣ ਅੰਡੇ 'ਚੋਂ ਨਿਕਲਣੇ ਤੋਂ 2 ਮਿੰਟ ਬਾਅਦ ਉੱਥੋਂ ਪਰੋਂ ਇੱਕ ਭੇੜੀਆ ਗੁਜ਼ਰਦਾ ਜਾਂ ਲੱਗੜ ਬੱਗੜ ਜਾਂ ਕੋਈ ਜਾਨਵਰ ਗੁਜ਼ਰਦਾ ਜਿਹੜਾ ਉਸਨੂੰ ਮਾਰ ਸਕਦਾ ਹੈ, ਅਤੇ ਉਹ ਇੱਕ ਝਾੜੀ ਦੇ ਨਾਲ ਹੋ ਕੇ ਦਬਕ ਕੇ ਬਹਿ ਪੈਂਦਾ। ਉਹ ਜਿਹੜਾ ਉਹ ਕਮੈਂਟੇਟਰ ਸੀ ਉਸ ਪ੍ਰੋਗਰਾਮ ਦਾ, ਉਹ ਵੀ ਕਹਿ ਰਿਹਾ ਸੀ ਕਿ ਦੇਖੋ ਇਸਦੀ ਅਜੇ ਜ਼ਿੰਦਗੀ 2 ਮਿੰਟ ਹੋਏ ਨੇ ਇਸਨੂੰ ਪੈਦਾ ਹੋਇਆ, ਲੇਕਿਨ ਇਸੇ ਫਿਤਰੀ ਤੌਰ 'ਤੇ ਇਹ ਸ਼ਊਰ ਹੈ ਕਿ ਇਹ ਜਿਹੜਾ ਜਾਨਵਰ ਆ ਰਿਹਾ ਮੇਰਾ ਦੁਸ਼ਮਣ ਹੈ, ਮੈਨੂੰ ਨੁਕਸਾਨ ਪਹੁੰਚਾਏਗਾ, ਤਾਂ ਉਸ ਤੋਂ ਬਚਣ ਵਾਸਤੇ ਮੈਂ ਝਾੜੀ ਦੇ ਨਾਲ ਬਹਿ ਜਾਈ। ਇਹ ਇਸਨੂੰ ਪੈਦਾ ਹੋਣੇ ਇਸਨੂੰ ਪਤਾ ਕਿ ਮੈਂ ਜ਼ਿੰਦਗੀ ਕਿਸ ਤਰ੍ਹਾਂ ਕਰਨੀ। ਸੋ ਅੱਲਾ ਦੀ ਉਹ ਸਾਰੀ ਮਖਲੂਕ ਜਿਹੜੀ ਲੱਗੀ ਬੱਧੀ ਜ਼ਿੰਦਗੀ ਜਿਉਂਦੇ ਨੇ, ਉਹ ਤਾਂ ਉਸਦੇ ਮੁਤਾਬਿਕ ਹੀ ਅਮਲ ਕਰਦੇ ਨੇ, ਦੁਨੀਆ 'ਤੇ ਆਪਣਾ ਵਕਤ ਪੂਰਾ ਕਰ ਲੈਂਦੇ। ਇਹ ਜਿਹੜੀਆਂ 2 ਮਖਲੂਕਾਤ ਹਨ, ਇਨਸਾਨ ਔਰ ਜਿੰਨ, ਇਹਨਾਂ 'ਚ ਇੱਕ ਸ਼ਊਰ ਰੱਖਿਆ ਗਿਆ। ਅਵਲ ਦਰਜੇ ਦਾ ਸ਼ਊਰ ਜਿਹੜਾ ਮਾਰਫਤ ਬਾਰੀ ਦਾ, ਉਹ ਇਨਸਾਨ 'ਚ, ਕਿਉਂਕਿ ਜਿੰਨਾਂ 'ਚੋਂ ਕੋਈ ਨਵੀਂ ਨਹੀਂ ਹੋਇਆ, ਔਰ ਸ਼ਊਰ ਮਾਰਫਤ ਬਾਰੀ ਜਿਹੜਾ ਇਹ ਸਾਰੇ ਦਾ ਸਾਰਾ ਨਬੂਵਤ ਦੇ ਨਾਲ ਹਾਸਲ ਹੁੰਦਾ। ਔਰ ਨਵੀਂ ਸਿਰਫ ਇਨਸਾਨਾਂ 'ਚ ਹੋਏ, ਔਰ ਤਮਾਮ ਅੰਬੀਆ ਸਿਰਫ ਮਰਦ ਹੋਏ, ਕੋਈ ਖਾਤੂਨ ਨਵੀ ਨਹੀਂ ਹੋਈ। ਜਿਹੜਾ ਅੱਜ ਕੱਲ੍ਹ ਇੱਕ ਨਵਾਂ ਤਮਾਸ਼ਾ ਬਣ ਗਿਆ ਨਾ, ਜੀ ਔਰਤ ਇਮਾਮਤ ਕਰੇ ਔਰ ਔਰਤ ਜਿਹੜੀ ਉਹ ਕਿਆਦਤ ਕਰੇ ਇਬਾਦਤ ਦੀ, ਇਹ ਟੋਟਲੀ ਗਲਤ ਹੈ, ਕਿਉਂਕਿ ਇਹ ਇਮਾਮਤ ਔਰ ਕਿਆਦਤ ਟੋਟਲੀ ਮਰਦਾਂ ਨੂੰ ਦਿੱਤੀ ਗਈ ਹੈ, ਜਿਹੜਾ ਉਹਨਾਂ ਦਾ ਫਰੀਜ਼ਾ ਉਹ ਨਹੀਂ ਕਰਨਾ। ਖਾਤੂਨ ਨੇ ਇਮਾਮਤ ਕਿਹੜੇ ਵੇਲੇ ਕਰਨੀ? ਮਹੀਨੇ 10 ਦਿਨ ਤੋਂ ਉਸਦੇ ਉਂਝ ਨਮਾਜ਼ ਮਾਫ਼ ਹੁੰਦੀ, ਉਸ ਨਮਾਜ਼ ਆਪ ਨਹੀਂ ਪੜ੍ਹਨੀ, ਲੋਕਾਂ ਕਿਹੜੇ ਵੇਲੇ ਪੜ੍ਹਾਉਣੀ? ਉਸਦੀ ਇਮਾਮਤ ਦਾ ਕਿਹੜਾ ਤਸੱਵੁਰ ਹੈ? ਉਸ ਬੰਦੇ ਕੀ ਇਮਾਮਤ ਕਰਨੀ ਹੈ ਜਿਸ ਨੇ ਪੂਰੇ 30 ਦਿਨ ਆਪ ਨਮਾਜ਼ ਨਹੀਂ ਪੜ੍ਹਨੀ, ਵਿੱਚ ਹਫ਼ਤਾ ਜਾਂ 10 ਦਿਨ ਤੋਂ ਉਸਦੀ ਉਂਝ ਛੁੱਟੀ ਹੋਵੇ ਨਹੀਂ, ਤਾਂ ਇਮਾਮਤ ਕਿਹੜੇ ਵੇਲੇ ਕਰੇਗਾ? ਜਿਹੜੇ ਫਰਾਇਜ਼ ਜਿਸ ਨੂੰ ਅੱਲਾ ਨੇ ਦਿੱਤੇ ਨੇ, ਉਹ ਫਰਾਇਜ਼ ਉਹ ਅਦਾ ਕਰੇ ਤਾਂ ਦਰੋ। ਅੱਛਾ, ਇਨਸਾਨ ਨੂੰ ਇੰਤਖਾਬ ਦੇ ਦਿੱਤਾ ਗਿਆ, ਜਿਸ ਵੇਲੇ ਉਸਨੂੰ ਮਾਰਫਤ ਬਾਰੀ ਦਿੱਤੀ ਗਈ, ਅੱਲਾ ਦੀ ਜ਼ਾਤ ਔਰ ਉਸਦੀ ਸਿਫਾਤ ਦਾ ਸ਼ਊਰ ਦਿੱਤਾ ਗਿਆ, ਤਾਂ ਫਿਰ ਉਸਨੂੰ ਇੰਤਖਾਬ ਦੀ ਇਜਾਜ਼ਤ ਦੇ ਦਿੱਤੀ ਗਈ ਕਿ ਹੁਣ ਤੂੰ ਚੁਣ ਲੈ ਕਿ ਤੂੰ ਅੱਲਾ ਦੇ ਹੁਕਮ ਦੇ ਮੁਤਾਬਿਕ ਬਸਰ ਕਰਨੀ ਹੈ ਜਾਂ ਆਪਣੀ ਰਾਏ ਨਾਲ ਬਸਰ ਕਰਨੀ। ਅਗਰ ਉਹ ਆਪਣੀ ਰਾਏ 'ਤੇ ਅਮਲ ਕਰਦਾ ਤਾਂ ਫਿਰ ਗਜ਼ਬ ਇਲਾਹੀ ਦਾ ਸ਼ਿਕਾਰ ਹੋ ਪੈਂਦਾ। ਸੋ ਵਯੁਹਜ਼ਿਰੁਕੁਮ ਅੱਲਾਹੁ ਨਫਸਾ, ਅੱਲਾ ਤੁਹਾਨੂੰ ਆਪਣੇ ਗਜ਼ਬ ਤੋਂ ਡਰਾਉਂਦਾ। ਵੱਲਾਹੁ ਰਊਫੁਮ ਬਿਲੇ ਬਾਦ, ਅੱਲਾ ਤਾਂ ਆਪਣੇ ਬੰਦਿਆਂ ਨਾਲ ਬੜਾ ਮਿਹਰਬਾਨ ਹੈ, ਬਹੁਤ ਬਖਸ਼ਣਹਾਰ ਹੈ। ਇਹ ਬੰਦੇ ਦੀ ਖਤਾ ਹੈ ਕਿ ਉਹ ਬਖਸ਼ਿਸ਼ ਛੋੜ ਕੇ ਅਤੇ ਉਸਦੇ ਗਜ਼ਬ ਨੂੰ ਦਾਵਤ ਦੇਵੇ, ਅਤੇ ਕਸੂਰ ਬੰਦੇ ਦੀ ਤਰਫ ਹੈ, ਅੱਲਾ ਦੀ ਰਹਿਮਤ 'ਚ ਕਮੀ ਕੋਈ ਨਹੀਂ। ਵਾਖਰ ਦਾਵਾਨਾ ਅਲਹਮਦੁਲਿਲਾਹ ਰੱਬਿਲ ਆਲਮੀਨ।
ਅੱਲਾਹੁ 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 ਅੱਲਾਹੁ